ਗੁਰਬਾਣੀ ਗੌੜੀ ਮਹਿਲਾ ਪੰਜਵਾਂ। ਗੁਰ ਕੈ ਬਚਨ ਮੋਹੇ ਪਰਮ ਗਤ ਪਾਈ, ਗੁਰਪੂਰੈ ਮੇਰੀ ਪੈਜ ਰਖਾਈ। ਗੁਰ ਕੈ ਬਚਨ ਧਿਆਇਓ ਮੋਹੇ ਨਾਉ, ਗੁਰਪ੍ਰਸਾਦ ਮੋਹੇ ਮਿਲਿਆ ਥਾਉ ਰਹਾਉ। ਗੁਰ ਕੈ ਬਚਨ ਸੁਣ ਰਸਨ ਵਖਾਣੀ, ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ। ਗੁਰ ਕੈ ਬਚਨ ਮਿਟਿਆ ਮੇਰਾ ਆਪ, ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ। ਗੁਰ ਕੈ ਬਚਨ ਮਿਟਿਆ ਮੇਰਾ ਭਰਮ, ਗੁਰ ਕੈ ਬਚਨ ਪੇਖਿਓ ਸਭ ਬ੍ਰਹਮ। ਗੁਰ ਕੈ ਬਚਨ ਕੀਨੋ ਰਾਜ ਜੋਗ, ਗੁਰ ਕੈ ਸੰਗ ਤਰਿਆ ਸਭ ਲੋਗ। ਗੁਰ ਕੈ ਬਚਨ ਮੇਰੇ ਕਾਰਜ ਸਿੱਧ, ਗੁਰ ਕੈ ਬਚਨ ਪਾਇਆ ਨਾਉ ਨਿਧ। ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ, ਤਿਸ ਕੀ ਕਟੀਐ ਜਮ ਕੀ ਫਾਸਾ। ਗੁਰ ਕੈ ਬਚਨ ਜਾਗਿਆ ਮੇਰਾ ਕਰਮ, ਨਾਨਕ ਗੁਰ ਭੇਟਿਆ ਪਾਰ ਬ੍ਰਹਮ। ਗੁਰਬਾਣੀ ਦਾ ਰੁਤਬਾ। ਗੁਰੂ ਦੇ ਬਚਨ ਸਿੱਖਿਆ ਉਪਦੇਸ਼ ਗੁਰੂ ਹੁੰਦੇ ਨੇ, ਗੁਰੂ ਦਾ ਸਰੀਰ ਗੁਰੂ ਨਹੀਂ ਹੁੰਦਾ। ਗੁਰੂ ਦੇ ਸਰੀਰ ਦੀ ਉੱਚਤਾ, ਪਵਿੱਤਰਤਾ ਤੇ ਸਤਿਕਾਰ ਇਸ ਵਾਸਤੇ ਹੁੰਦਾ ਕਿ ਉਸ ਵਿੱਚੋਂ ਗੁਰੂ ਦੇ ਬਚਨ, ਗੁਰੂ ਦੇ ਉਪਦੇਸ਼ ਨਿਕਲਦੇ ਨੇ, ਜੋ ਮਨੁੱਖ ਤੋਂ ਦੇਵਤਾ ਬਣਾ ਦੇਣ ਦੀ ਸ਼ਕਤੀ ਰੱਖਦੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂਆਂ ਭਗਤਾਂ ਦੇ ਬਚਨ ਜਾਂ ਉਪਦੇਸ਼ ਨੇ, ਉਹਨਾਂ ਦੀ ਆਤਮਾ ਦੇ ਦਰਸ਼ਨ ਨੇ। ਇਹ ਉਹਨਾਂ ਦੀ ਸਪਿਰਿਟ ਹੈ, ਉਹਨਾਂ ਦੇ ਜੀਵਨ ਦਾ ਤਜਰਬਾ ਹੈ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂਆਂ ਦੀ ਦੇਹੀ ਤੋਂ ਕਿਸੇ ਹਾਲਤ ਵਿੱਚ ਵੀ ਘੱਟ ਸਤਿਕਾਰਯੋਗ ਨਹੀਂ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਅਥਵਾ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਧਰ ਮੁਕਤ ਜਨਾ ਵੈਗੋ। ਗੁਰਬਾਣੀ ਦੀ ਮਹਿਮਾ। ਬਚਨ ਕਹਿਣ ਵਾਲੇ ਬੰਦੇ ਦੇ ਮਨ ਦੀ ਜਿਹੜੀ ਅਵਸਥਾ ਹੋਵੇ ਨਾ, ਬਚਨ ਸੁਣਨ ਵਾਲੇ ਦੇ ਮਨ ਦੀ ਉਹਾ ਅਵਸਥਾ ਹੋ ਜਾਂਦੀ ਹੈ। ਜਿਸ ਅਵਸਥਾ ਤੋਂ ਬਚਨ ਨਿਕਲੇ, ਸੁਣਨ ਵਾਲੇ ਦੇ ਮਨ ਦੀ ਉਹ ਅਵਸਥਾ ਬਣ ਜਾਂਦੀ ਹੈ। ਬਚਨ ਇੱਕ ਤਾਕਤ ਹੈ, ਜਾਦੂ ਹੈ। ਗੁਰਬਾਣੀ ਕਿਉਂਕਿ ਗੁਰੂ ਸਾਹਿਬਾਨ ਦੇ ਮਨ ਦੀ ਉਸ ਉੱਚ ਅਵਸਥਾ ਵਿੱਚੋਂ ਪੈਦਾ ਹੋਈ ਜਿੱਥੇ ਹਉਮੈ ਦਾ ਨਾਸ ਤੇ ਬ੍ਰਹਮ ਦਾ ਪ੍ਰਕਾਸ਼ ਹੁੰਦਾ, ਜਿੱਥੇ ਇਨਸਾਨ ਖਤਮ ਹੋ ਜਾਂਦਾ ਤੇ ਸਿਰਫ ਰੱਬ ਹੀ ਰੱਬ ਰਹਿ ਜਾਂਦਾ। ਇਸ ਵਾਸਤੇ ਗੁਰਬਾਣੀ ਪੜ੍ਹਨ ਸੁਣਨ ਨਾਲ ਮਨ ਅਸਥੂਲ ਮੰਡਲਾਂ ਤੋਂ ਨਿਕਲ ਕੇ ਸੂਖਮ ਆਤਮਿਕ ਮੰਡਲ ਵਿੱਚ ਪਹੁੰਚ ਜਾਂਦਾ ਤੇ ਦਰਗਾਹ ਦੇ ਝਲਕਾਰੇ ਵੇਖਦਾ। ਇਹ ਗੱਲ 16 ਆਨੇ ਸੱਚ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਅਥਵਾ ਗੁਰੂ ਰਾਮਦਾਸ ਜੀ ਆਖਦੇ ਨੇ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋ ਕਢਾਏ। ਜਿਸ ਨਿਰਵੈਰ ਤੇ ਨਿਰਭੈ ਸਥਾਨ ਬ੍ਰਹਮ ਤੋਂ ਗੁਰਬਾਣੀ ਪੈਦਾ ਹੋਈ ਏ, ਇਹ ਸੁਣਨ ਜਾਂ ਪੜ੍ਹਨ ਵਾਲੇ ਨੂੰ ਉਸੇ ਅਸਥਾਨ ਵਿੱਚ ਪਹੁੰਚਾ ਸਕਦੀ ਹੈ। ਇਹੀ ਕਾਰਨ ਹੈ ਕਿ ਗੁਰਬਾਣੀ ਨੂੰ ਮਨ ਟਿਕਾ ਕੇ ਪੜ੍ਹਿਆ ਜਾਂ ਸੁਣਿਆ ਮਨ ਸ਼ਾਂਤ, ਨਿਰਵੈਰ ਤੇ ਨਿਰਭੈ ਹੋ ਜਾਂਦਾ। ਗੁਰਬਾਣੀ ਮਨ ਦੀਆਂ ਸਭ ਬਿਮਾਰੀਆਂ ਦਾ ਇਲਾਜ ਹੈ। ਜਿਸ ਤਰ੍ਹਾਂ ਮੈਟੀਰੀਆ ਮੈਡੀਕਾ ਵਿੱਚ ਸਰੀਰ ਦੀਆਂ ਸਭ ਬਿਮਾਰੀਆਂ ਦਾ ਜ਼ਿਕਰ ਤੇ ਇਲਾਜ ਹੁੰਦਾ, ਉਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਨ ਦੀਆਂ ਸਭ ਬਿਮਾਰੀਆਂ ਦਾ ਜ਼ਿਕਰ ਤੇ ਇਲਾਜ ਮੌਜੂਦ ਹੈ। ਇਸੇ ਕਰਕੇ ਮਨ ਦੀ ਹਰ ਬਿਮਾਰੀ ਦਾ ਰੋਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੋਂ ਸ਼ਾਂਤੀ ਹਾਸਲ ਕਰਦਾ ਹੈ। ਗੁਰਬਾਣੀ ਸਭ ਅਵਸਥਾਵਾਂ ਦੇ ਪੁਰਸ਼ਾਂ ਦੀ ਅਗਵਾਈ ਕਰਦੀ ਹੈ। ਗੁਰਬਾਣੀ ਨੂੰ ਗੁਰੂ ਰੂਪ ਸਮਝ ਕੇ ਪੜ੍ਹਨ ਵਾਲਾ ਜਿਸ ਅਵਸਥਾ ਦਾ ਪੁਰਸ਼ ਹੋਵੇਗਾ, ਉਸ ਨੂੰ ਉਸੇ ਅਵਸਥਾ ਦੇ ਇਸ਼ਾਰੇ ਸਮਝ ਪੈਂਦੇ ਨੇ ਤੇ ਆਪਣੇ ਵੱਲ ਖਿੱਚਦੇ ਨੇ। ਜਿਵੇਂ ਜਿਵੇਂ ਇਨਸਾਨ ਦੀ ਅਵਸਥਾ ਬਦਲਦੀ ਜਾਵੇ, ਗੁਰਬਾਣੀ ਇੱਕ ਸੱਚੇ ਉਸਤਾਦ ਵਾਂਗ ਉਸ ਦੀ ਰਹਿਨੁਮਾਈ ਵੀ ਬਦਲ ਦਿੰਦੀ ਹੈ। ਫਿਰ ਉਹ ਸ਼ਬਦ ਮਨ ਤੇ ਚੋਟ ਕਰਦੇ ਨੇ, ਪ੍ਰੇਰਦੇ ਨੇ ਜਿਨ੍ਹਾਂ ਦੀ ਮਨ ਨੂੰ ਲੋੜ ਹੁੰਦੀ। ਇਸੇ ਕਰਕੇ ਗੁਰਬਾਣੀ ਦੇ ਜਿੰਨੇ ਪਾਠ ਕਰੀ ਜਾਓ, ਨਵੀਂ ਸਮਝ, ਨਵੇਂ ਅਰਥ, ਨਵੀਆਂ ਵਿਚਾਰਾਂ ਪੈਦਾ ਹੁੰਦੀਆਂ ਨੇ, ਤੇ ਜਦੋਂ ਤੱਕ ਇਨਸਾਨ ਪੂਰਨ ਅਵਸਥਾ ਵਿੱਚ ਨਾ ਪਹੁੰਚ ਜਾਵੇ, ਗੁਰਬਾਣੀ ਰਾਹੀਂ ਉਸ ਦੀ ਇਸੇ ਤਰ੍ਹਾਂ ਰਹਿਨੁਮਾਈ ਹੁੰਦੀ ਚਲੀ ਜਾਂਦੀ। ਆਪਣੀ ਆਤਮਿਕ ਅਵਸਥਾ ਲੱਭਣੀ, ਹਰ ਆਦਮੀ ਦੀ ਆਤਮਿਕ ਅਵਸਥਾ ਇੱਕੋ ਜਿਹੀ ਨਹੀਂ ਹੁੰਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਤਰ੍ਹਾਂ ਦੀ ਆਤਮਿਕ ਅਵਸਥਾ ਵਾਸਤੇ ਰਹਿਨੁਮਾਈ ਹੈ, ਹਿਦਾਇਤਾਂ ਨੇ। ਆਮ ਗੁਰਸਿੱਖਾਂ ਨੂੰ ਦਿੱਕਤ ਇਹ ਆਉਂਦੀ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕਿਸ ਕਿਸਮ ਦੇ ਵਾਕਾਂ ਨੂੰ ਆਪਣੀ ਅਵਸਥਾ ਦੇ ਅਨੁਕੂਲ ਤੇ ਆਪਣੀ ਆਤਮਿਕ ਉੱਨਤੀ ਲਈ ਜ਼ਰੂਰੀ ਸਮਝਣ। ਇਸ ਦਿੱਕਤ ਨੂੰ ਦੂਰ ਕਰਨ ਦਾ ਜਿਹੜਾ ਤਰੀਕਾ ਮੈਂ ਸਫਲਤਾ ਨਾਲ ਵਰਤਿਆ ਉਹ ਇਹ ਸੀ ਕਿ ਜਿਸ ਕਿਸਮ ਦੇ ਵਾਕ ਮੈਨੂੰ ਚੰਗੀ ਤਰ੍ਹਾਂ ਸਮਝ ਪੈਂਦੇ ਸਨ ਤੇ ਜਿਸ ਕਿਸਮ ਦੇ ਵਾਕ ਮੈਂ ਬਹੁਤ ਪਸੰਦ ਕਰਦਾ ਸਾਂ, ਉਹ ਵਾਕ ਜਾਂ ਉਹਨਾਂ ਵਿੱਚ ਦੱਸੀਆਂ ਹਿਦਾਇਤਾਂ ਆਪਣੀ ਆਤਮਿਕ ਉੱਨਤੀ ਲਈ ਮੈਂ ਜ਼ਰੂਰੀ ਸਮਝਦਾ ਸਾਂ। ਜਿਵੇਂ ਕਈਆਂ ਨੂੰ ਵੈਰਾਗ ਦੇ ਸ਼ਬਦ, ਕਈਆਂ ਨੂੰ ਨਿਰਮਾਣਤਾ ਤੇ ਬੇਨਤੀ ਤੇ ਸ਼ਬਦ, ਕਈਆਂ ਨੂੰ ਭਗਤੀ ਤੇ ਨਾਮ ਕਮਾਈ ਵਾਲੇ ਸ਼ਬਦ ਤੇ ਕਈਆਂ ਨੂੰ ਗਿਆਨ ਦੇ ਸ਼ਬਦ ਬੜੇ ਚੰਗੇ ਲੱਗਦੇ ਨੇ। ਜਾਂ ਇੱਕੋ ਬੰਦੇ ਨੂੰ ਆਪਣੀ ਖੋਜ ਦੇ ਦੌਰਾਨ ਕਦੇ ਵੈਰਾਗ, ਕਦੇ ਨਿਰਮਾਣਤਾ ਜਾਂ ਅਰਦਾਸ ਵਾਲੇ ਤੇ ਕਦੇ ਭਗਤੀ ਜਾਂ ਸਿਮਰਨ ਕਮਾਈ ਵਾਲੇ, ਕਦੇ ਗਿਆਨ ਵਾਲੇ ਸ਼ਬਦ ਚੰਗੇ ਲੱਗਦੇ ਨੇ ਤੇ ਦਿਲ ਤੇ ਬਹੁਤ ਅਸਰ ਕਰਦੇ ਨੇ। ਇਸ ਦਾ ਕਾਰਨ ਇਹ ਹੁੰਦਾ ਹੈ ਕਿ ਵੱਖੋ ਵੱਖਰੀ ਆਤਮਿਕ ਅਵਸਥਾ ਨੂੰ ਵੱਖੋ ਵੱਖਰੀ ਅਗਵਾਈ ਦੀ ਲੋੜ ਹੁੰਦੀ ਹੈ ਤੇ ਗੁਰਬਾਣੀ ਦੇ ਉਸੇ ਅਵਸਥਾ ਦੇ ਸ਼ਬਦ ਮਨ ਤੇ ਜ਼ਿਆਦਾ ਅਸਰ ਕਰਦੇ ਨੇ ਜਿਸ ਅਵਸਥਾ ਦਾ ਅਭਿਆਸੀ ਜਾਂ ਗੁਰਮੁਖ ਉਸ ਵੇਲੇ ਉਹ ਆਪ ਹੁੰਦਾ ਹੈ। ਗੁਰਬਾਣੀ ਵਿੱਚ ਸਵੈ ਵਿਰੋਧੀ ਖਿਆਲ, ਕਈ ਵਾਰ ਗੁਰਬਾਣੀ ਵਿੱਚ ਇਹੋ ਜਿਹੇ ਸ਼ਬਦ ਮਿਲਦੇ ਨੇ ਜਿਨ੍ਹਾਂ ਦਾ ਮਤਲਬ ਪ੍ਰਤੱਖ ਤੌਰ ਤੇ ਇੱਕ ਦੂਜੇ ਦੇ ਉਲਟ ਪ੍ਰਤੀਤ ਹੁੰਦਾ। ਜਿਸ ਤਰ੍ਹਾਂ ਕਿਤੇ ਲਿਖਿਆ ਹੋਵੇ, ਸੁਣ ਸਖੀਏ ਮਿਲ ਉੱਦਮ ਕਰੇ ਹਾਂ ਮਨਾਏ ਲੈ ਹਰ ਕੰਤੈ, ਤੇ ਫਿਰ ਕਿਤੇ ਲਿਖਿਆ ਹੋਵੇਗਾ ਪ੍ਰਭ ਬਾਂਹ ਪਕੜ ਜਿਸ ਮਾਰਗ ਭਾਵੋ ਸੋ ਤੁਧ ਜੰਤ ਮਿਲਾਸ, ਜਾਂ ਜਾਪ ਤਾਪ ਨੇਮ ਸੁੱਚ ਸੰਜਮ ਨਾ ਹੀ ਇਨ ਵਿਦੇ ਛੁਟਕਾਰ। ਪ੍ਰਤੱਖ ਤੌਰ ਤੇ ਦੋਵੇਂ ਉਪਦੇਸ਼ ਸੈਲਫ ਕੰਟਰਾਡਿਕਟਰੀ ਭਾਵ ਸਵੈ ਵਿਰੋਧੀ ਲੱਗਦੇ ਨੇ। ਪਹਿਲਾਂ ਉੱਦਮ ਕਰਨ ਦੀ ਪ੍ਰੇਰਣਾ ਹੈ, ਕੋਸ਼ਿਸ਼ ਕਰਕੇ ਵਾਹਿਗੁਰੂ ਨੂੰ ਮਿਲਣ ਦੀ ਪ੍ਰੇਰਣਾ ਹੈ, ਤੇ ਫਿਰ ਆਖਦੇ ਨੇ ਕੋਸ਼ਿਸ਼ ਨਾਲ, ਹੀਲੇ ਨਾਲ, ਜਪ ਤਪ ਨਾਲ, ਪਾਠ ਨਾਲ ਵਾਹਿਗੁਰੂ ਨਹੀਂ ਮਿਲਦਾ। ਵਾਹਿਗੁਰੂ ਨੂੰ ਸਿਰਫ ਉਹੀ ਮਿਲ ਸਕਦਾ ਜਿਸ ਉੱਤੇ ਉਸਦੀ ਆਪਣੀ ਮਿਹਰ ਹੋਵੇ ਤੇ ਜਿਸ ਦਾ ਹੱਥ ਫੜ ਕੇ ਉਹ ਆਪਣੇ ਵੱਲ ਖਿੱਚੇ ਤੇ ਹਨੇਰੇ ਖੂਹ ਤੋਂ ਕੱਢ ਲਵੇ। ਇਸ ਤਰ੍ਹਾਂ ਦੇ ਕਈ ਸ਼ਬਦ ਸਵੈ ਵਿਰੋਧੀ ਲੱਗਦੇ ਨੇ ਪਰ ਅਸਲ ਵਿੱਚ ਇਹ ਇੱਕ ਦੂਜੇ ਦੇ ਉਲਟ ਨਹੀਂ ਹੁੰਦੇ। ਵੱਖੋ ਵੱਖਰੀ ਅਵਸਥਾ ਦੇ ਇਨਸਾਨਾਂ ਵਾਸਤੇ ਵੱਖੋ ਵੱਖਰੇ ਇਸ਼ਾਰੇ ਹੁੰਦੇ ਨੇ। ਉੱਦਮ ਤੇ ਹੁਕਮ, ਬੰਦਗੀ ਹਮੇਸ਼ਾ ਉੱਦਮ, ਕੋਸ਼ਿਸ਼ ਤੇ ਯਤਨ ਨਾਲ ਸ਼ੁਰੂ ਹੁੰਦੀ ਹੈ ਪਰ ਜਦੋਂ ਅਭਿਆਸੀ ਵਿੱਚ ਅਨੁਭਵ ਦੀ ਅੱਖ ਖੁੱਲ੍ਹਦੀ ਹੈ ਨਾ, ਫਿਰ ਉਸ ਨੂੰ ਪਤਾ ਲੱਗਦਾ ਕਿ ਉਸਦੇ ਹਰ ਉੱਦਮ ਵਿੱਚ, ਹਰ ਯਤਨ ਵਿੱਚ ਅਕਾਲ ਪੁਰਖ ਦੀ ਇੱਛਾ ਸੀ, ਉਸਦਾ ਹੱਥ ਸੀ, ਉਸਦੀ ਮਦਦ ਸੀ। ਹਰ ਕਦਮ ਤੇ ਹਰ ਫੁਰਨੇ ਦੇ ਮਗਰ ਰੱਬ ਦੀ ਮਰਜ਼ੀ ਤੇ ਉਸਦਾ ਹੁਕਮ ਸੀ। ਉਹ ਆਪਣੀ ਪਿਛਲੀ ਸਾਰੀ ਜ਼ਿੰਦਗੀ ਨੂੰ ਮੌਜੂਦਾ ਜ਼ਿੰਦਗੀ ਦੀ ਨੀਂਹ ਅਤੇ ਤਿਆਰੀ ਵੇਖਦਾ ਹੈ। ਉਸਦੇ ਖਿਆਲ ਵਿੱਚ ਬੜੀ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹ ਸੰਸਾਰ ਦੀ ਹਰ ਘਟਨਾ ਨੂੰ, ਜ਼ਿੰਦਗੀ ਦੇ ਹਰ ਪਹਿਲੂ ਨੂੰ ਨਵੇਂ ਦ੍ਰਿਸ਼ਟੀਕੋਣ ਨਾਲ ਵਿਚਾਰਨਾ ਸ਼ੁਰੂ ਕਰਦਾ ਹੈ। ਇਸ ਤਰ੍ਹਾਂ ਹੋਣਾ ਵੀ ਜ਼ਰੂਰੀ ਚਾਹੀਦਾ ਹੈ। ਇੱਕ ਮਾਮੂਲੀ ਇਨਸਾਨ ਤੋਂ ਦੇਵਤਾ ਸਿਰਫ ਖਿਆਲਾਂ ਦੀ ਤਬਦੀਲੀ ਨਾਲ ਹੀ ਬਣ ਸਕੀਦਾ ਹੈ। ਇੱਕ ਮਹਾਤਮਾ ਤੇ ਮੂਰਖ ਆਦਮੀ ਵਿੱਚ ਸਿਰਫ ਖਿਆਲਾਂ ਦਾ ਹੀ ਫਰਕ ਹੁੰਦਾ ਹੈ। ਗੁਰਬਾਣੀ ਦੀ ਸਮਝ ਵਾਸਤੇ ਸਬਰ ਤੇ ਕੋਸ਼ਿਸ਼ ਬਹੁਤ ਜ਼ਰੂਰੀ ਨੇ। ਖੋਜੀ ਨੂੰ, ਸਿੱਖ ਨੂੰ ਜਿੱਥੇ ਗੁਰਬਾਣੀ ਦੀ ਸਮਝ ਨਾ ਆਵੇ ਉੱਥੇ ਘਬਰਾ ਕੇ ਖੋਜ ਨਹੀਂ ਛੱਡ ਦੇਣੀ ਚਾਹੀਦੀ, ਬਲਕਿ ਨਿਰਮਾਣ ਹੋ ਕੇ ਸਮਝ ਵਾਸਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸਬਰ ਤੇ ਸੰਤੋਖ ਦਾ ਜਿੰਨਾ ਮੁੱਲ ਆਤਮਿਕ ਖੋਜ ਵਿੱਚ ਮਿਲਦਾ, ਦੁਨੀਆ ਦੀਆਂ ਹੋਰ ਖੋਜਾਂ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਸਬਰ ਇੱਕ ਤਾਕਤ ਹੈ, ਹੜ੍ਹ ਦਾ ਵੇਗ ਹੈ, ਜਿਸ ਨੂੰ ਕੋਈ ਔਕੜ ਰੋਕ ਨਹੀਂ ਸਕਦੀ। ਸਬਰ ਸੰਤੋਖ ਨਾਲ ਉਡੀਕਿਆਂ ਤੇ ਖੋਜ ਦੀ ਧੁਨ ਕਾਇਮ ਰੱਖਦਿਆਂ ਗੁਰੂ ਰੂਪ ਗੁਰਬਾਣੀ ਵਿੱਚੋਂ ਹਰ ਸੱਚੇ ਸ਼ੰਕੇ ਦੀ ਨਿਵਿਰਤੀ ਹੋ ਜਾਂਦੀ ਹੈ। ਗੁਰਬਾਣੀ ਸਭ ਇੱਛਾਵਾਂ ਪੂਰਨ ਕਰਨ ਵਾਲੀ ਹੈ। ਗੁਰਬਾਣੀ ਵਿਦਵਾਨਾਂ ਨੂੰ ਵਿਦਿਆ ਦਾ ਸਾਗਰ, ਗਿਆਨੀਆਂ ਨੂੰ ਗਿਆਨ ਦਾ ਭੰਡਾਰ, ਭਗਤ ਨੂੰ ਭਗਤੀ ਦਾ ਖਜ਼ਾਨਾ, ਦੁਨੀਆ ਦੇ ਦੀਵਾਨੇ ਨੂੰ ਸ਼ਾਂਤੀ ਦਾ ਚਸ਼ਮਾ ਜਾਪਦੀ ਹੈ। ਤਿਆਗੀ ਸੰਨਿਆਸੀ ਮਹਾਤਮਾ ਜੰਗਲਾਂ ਵਿੱਚ, ਰਾਜੇ ਮਹਾਰਾਜੇ ਤਖਤਾਂ ਤੇ, ਦੁਨੀਆਦਾਰ ਦੁਨਿਆਵੀ ਖੇਡਾਂ ਖੇਡਦੇ ਹਰ ਕਿਸਮ ਦੇ, ਹਰ ਉਮਰ ਦੇ, ਹਰ ਆਤਮਿਕ ਅਵਸਥਾ ਦੇ ਲੋਕ, ਬਲਕਿ ਚੋਰ ਯਾਰ ਡਾਕੂ ਠੱਗ ਸਭ ਗੁਰਬਾਣੀ ਅੱਗੇ ਸਿਰ ਝੁਕਾਉਂਦੇ ਨੇ ਤੇ ਆਪਣੀ ਹਾਲਤ ਮੁਤਾਬਕ ਇਸ ਤੋਂ ਲਾਭ ਉਠਾਉਂਦੇ ਵੇਖੇ ਜਾਂਦੇ ਨੇ। ਗੁਰਬਾਣੀ ਦੀ ਮਹਿਮਾ ਇਸ ਲਈ ਅਪਰੰਪਾਰ ਹੈ ਕਿਉਂਕਿ ਇਸ ਦੀ ਉਤਪੱਤੀ ਦਾ ਸੋਮਾ ਅਪਰੰਪਾਰ ਹੈ। ਇਹ ਸੱਚ ਤੋਂ ਨਿਕਲੀ ਹੈ, ਸੱਚ ਦਾ ਰੂਪ ਹੈ ਤੇ ਆਪਣੀ ਛੋਹ ਨਾਲ ਇਨਸਾਨ ਨੂੰ ਸੱਚ ਵੱਲ ਪ੍ਰੇਰਦੀ ਹੈ ਤੇ ਸੱਚ ਦਾ ਰੂਪ ਬਣਾਉਂਦੀ ਹੈ। ਗੁਰਬਾਣੀ ਦੇ ਦੁਨਿਆਵੀ ਤੇ ਆਤਮਿਕ ਲਾਭ। ਗੁਰਬਾਣੀ ਆਰਜ਼ੀ ਤੌਰ ਤੇ ਵੀ ਤੇ ਪੱਕੇ ਤੌਰ ਤੇ ਵੀ ਬੜੀ ਸ਼ਾਂਤੀ ਦਿੰਦੀ ਹੈ। ਇਨਸਾਨ ਨੂੰ ਦੁਨੀਆਦਾਰੀ ਦੀਆਂ ਰੋਜ਼ਾਨਾ ਔਕੜਾਂ ਸਾਫ ਕਰਨ ਵਿੱਚ ਮਦਦ ਦਿੰਦੀ ਹੈ, ਹੌਸਲਾ ਵਧਾਉਂਦੀ ਹੈ, ਪਿੱਠ ਠੋਕਦੀ ਹੈ ਤੇ ਨਾਲੋ ਨਾਲ ਦੁਨੀਆ ਦੇ ਝੂਠੇ ਤੇ ਮਾਮੂਲੀ ਸੁੱਖਾਂ ਵੱਲੋਂ ਉਪਰਾਮ ਕਰਕੇ ਉਸ ਦੇ ਸਾਹਮਣੇ ਆਤਮਿਕ ਖਜ਼ਾਨੇ ਖੋਲਦੀ ਹੈ। ਪਾਤਸ਼ਾਹਾਂ ਦੇ ਪਾਤਸ਼ਾਹ ਅਕਾਲ ਪੁਰਖ ਨਾਲ ਜਾਣ ਪਛਾਣ ਕਰਾਉਂਦੀ ਹੈ ਤੇ ਆਤਮਿਕ ਮੰਡਲਾਂ ਵਿੱਚ ਰਹਿਣ ਦੇ ਯੋਗ ਬਣਾਉਂਦੀ ਹੈ। ਨਾ ਪੜ੍ਹਨ ਨਾਲੋਂ ਗੁਰਬਾਣੀ ਬਗੈਰ ਸਮਝੇ ਪੜ੍ਹਨ ਵਿੱਚ ਵੀ ਆਤਮਿਕ ਲਾਭ ਹੈ, ਪਰ ਜੋ ਫਲ ਤੇ ਫਾਇਦਾ ਗੁਰਬਾਣੀ ਨੂੰ ਸਮਝ ਕੇ ਪੜ੍ਹਨ ਤੇ ਉਸ ਉੱਤੇ ਵਿਚਾਰ ਕਰਨ ਤੋਂ ਨਿਕਲਦਾ ਨਾ, ਉਸ ਦੀ ਉਪਮਾ ਕਥਨ ਤੋਂ ਬਾਹਰ ਹੈ। ਗੁਰਬਾਣੀ ਪੜ੍ਹਨ ਦਾ ਅਸਲ ਮਤਲਬ ਹੀ ਇਹ ਹੈ। ਗੁਰਬਾਣੀ ਪੜ੍ਹਨ ਵੇਲੇ ਮਨ ਦੀ ਹਾਲਤ। ਗੁਰਬਾਣੀ ਪੜ੍ਹਨ ਵੇਲੇ ਮਨ ਬੱਚੇ ਵਾਂਗ ਨਿਰਛਲ, ਸਾਫ, ਸਿਦਕੀ ਤੇ ਪਿਆਰ ਭਰਿਆ ਹੋਣਾ ਚਾਹੀਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਤਾ ਸਮਾਨ ਸਮਝ ਕੇ ਉਸ ਤੋਂ ਕੋਈ ਉਪਦੇਸ਼ ਹਾਸਲ ਕਰਨ ਦੀ ਇੱਛਾ ਨਾਲ ਉਸ ਦੀ ਸ਼ਰਨ ਵਿੱਚ ਆਉਣਾ ਚਾਹੀਦਾ, ਅਦਬ ਨਾਲ ਬਹਿਣਾ, ਪ੍ਰੇਮ ਨਾਲ ਪਾਠ ਕਰਨਾ ਚਾਹੀਦਾ, ਚੇਤੇ ਰੱਖਣਾ ਇਸ ਤਰ੍ਹਾਂ ਕਰਨਾ ਬੁੱਤ ਪ੍ਰਸਤੀ ਨਹੀਂ। ਜਦੋਂ ਤੱਕ ਮਨ ਲੱਗੇ ਪਾਠ ਕਰਨਾ ਚਾਹੀਦਾ, ਭਾਵੇਂ ਇੱਕ ਪੰਨਾ ਭਾਵੇਂ ਬਹੁਤਾ। ਪਾਠ ਕਰਨ ਵੇਲੇ ਆਪਣੇ ਆਪ ਨੂੰ ਕਿਸੇ ਪੂਰਨ ਪੁਰਖ ਦੀ ਹਜ਼ੂਰੀ ਵਿੱਚ ਬੈਠਿਆਂ ਮਹਿਸੂਸ ਕਰਨਾ ਚਾਹੀਦਾ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਿਆਂ ਮੈਨੂੰ ਅਤ ਮੁਸ਼ਕਲ ਦੇ ਸਮੇਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਤੇ ਸਾਖਿਆਤ ਗੁਰੂ ਅਰਜਨ ਦੇਵ ਬੈਠੇ ਮਹਿਸੂਸ ਹੁੰਦੇ ਸਨ। ਭਾਵੇਂ ਇਹ ਅਵਸਥਾ ਮੇਰੀ ਬੇਬਲਤਾ ਦਾ ਜਾਂ ਮੇਰੇ ਵਿਸ਼ਵਾਸ ਦਾ ਹੀ ਨਤੀਜਾ ਕਿਉਂ ਨਾ ਹੋਵੇ, ਫਿਰ ਵੀ ਇਹਦੇ ਵਿੱਚ ਮੈਨੂੰ ਬੜਾ ਸਵਾਦ ਆਉਂਦਾ ਸੀ। ਇਸ ਤਰ੍ਹਾਂ ਮਾਣੇ ਹੋਏ ਆਨੰਦ ਦੀ ਝਲਕ ਸੁਫਨੇ ਵਿੱਚ ਭੋਗੇ ਰਾਜ ਦੀ ਤਰ੍ਹਾਂ ਰਹਿ ਰਹਿ ਕੇ ਮੈਨੂੰ ਯਾਦ ਆਉਂਦੀ। ਪਿਆਸੇ ਹਿਰਨ ਨੂੰ ਦੂਰ ਤੋਂ ਚਮਕਦੀ ਰੇਤ, ਪਾਣੀ ਦੀ ਝੀਲ ਠਾਠਾਂ ਮਾਰਦੀ ਦਿਸਦੀ ਹੈ। ਉਸਦਾ ਮਨ ਖਿੜਦਾ ਤੇ ਵਿਗਸਦਾ। ਭਾਵੇਂ ਉਹ ਦ੍ਰਿਸ਼ ਉਸਦਾ ਭੁਲੇਖਾ ਜਾਂ ਮਨ ਦਾ ਸੰਕਲਪ ਹੀ ਕਿਉਂ ਨਾ ਹੋਵੇ, ਉਸਦੀ ਉਸ ਵੇਲੇ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ। ਉਸਦੇ ਛਾਲਾਂ ਮਾਰਨ, ਉਸਦੇ ਦੌੜ ਕੇ ਪਾਣੀ ਵੱਲ ਝੁਕਣ ਤੋਂ ਉਸਦੇ ਮਨ ਦੀ ਖੁਸ਼ੀ ਭਰਪੂਰ ਹਾਲਤ ਜ਼ਾਹਰ ਹੁੰਦੀ। ਇਸ ਵਿੱਚ ਕੋਈ ਸ਼ੱਕ ਨਹੀਂ, ਅਭਿਆਸੀ ਦਾ ਆਦਰਸ਼ ਹਮੇਸ਼ਾ ਉੱਚਾ ਹੁੰਦਾ ਚਲਾ ਜਾਂਦਾ, ਪਰ ਮੰਜ਼ਲ ਅੱਗੇ ਤੋਂ ਅੱਗੇ ਲੰਮੀ ਹੁੰਦੀ ਜਾਂਦੀ ਹੈ। ਪਰ ਰਸਤੇ ਵਿੱਚ ਥਕਾਨ ਤੇ ਬੇਬਲਤਾ ਦੇ ਸਮੇਂ ਕਿਤੇ ਠੰਡੀਆਂ ਛਾਵਾਂ ਵਿੱਚ ਬਹਿ ਕੇ ਕੀਤਾ ਆਰਾਮ ਵੀ ਭੁੱਲਦਾ ਨਹੀਂ। ਮਨ ਉੱਤੇ ਗੁਰਬਾਣੀ ਦਾ ਅਸਰ। अपने मन नूं गुरबाणी दे मगर चलाउणा चाहीदा है। गुरबाणी दी रंगण मन उत्ते चढ़न देनी चाहीदी है। मन विच्चों अपनियां सब ख्यालां विचारां रावां नूं कढ के मन नूं शुद्ध ते साफ करके गुरबाणी दे ख्याल मन उत्ते असर करन देने चाहीदे हन। इस तरह दिल ते दिमाग साफ करके पाठ कीतियां गुरमत दी रंगण मन उत्ते छेती चढ़ जांदी। आत्मिक तरक्की दी रफ्तार तेज रहिंदी है। गुरबाणी दा नुक्ता निगाह छेती समझ विच आउंदा। इस तरह गुरबाणी पढ़न वाला गुरबाणी दियां अखां विचों संसार दी खेड वेखण लग पैंदा। हर चीज उसनूं अपनी असल हालत विच दिसण लग पैंदी। गुरबाणी दी ज़ारा ज़हूर कला उपर लिखे तरीकियां नाल पाठ कीतियां श्री गुरु ग्रंथ साहिब जी दी इस मटीरियलिस्टिक दुनिया दे विच भी ज़ारा ज़हूर कला वेखी जा सकदी है। सच्चे खोजी नूं सच दी भाल विच भरम पैदा होने जरूरी ने। यह कोई माड़ी जां शर्म दी गल नहीं बल्कि कुदरती ते कई हालतां विच बहुत जरूरी है। पर सच्चे दिल नाल गुरबाणी दी शरण फड़िया हर जायज ते जरूरी सवाल दा जवाब ते शंकियां दी निवृत्ति गुरबाणी विचों हुंदी रहिंदी। गुरबाणी दा निश्चय नाल पल्ला फड़िया सिख आत्मिक मार्ग विच दिन दूनी ते रात चौगणी तरक्की करदा होया अपनी यात्रा सफल कर लैंदा है। सतगुरु जी ने आख्या सतगुर बचन बचन है सतगुर पद धर्म मुक्त जना वैगो।